अपने कोल कुछ नहीं है, सुन सुन के लिख दिते, ठीक है। कितने तो श्रवण करके भाषा ग्रंथ रचे हैं, जैसे केड़े पंचभाषा है, पंचभाषा पंच ग्रंथ है, उन्होंने नाम पंचभाषा है। तिनकी प्रक्रिया काहू अंश में तो शास्त्र के अनुसार है, और जो श्रवण किए अर्थ यथार्थ ग्रहण नहीं हुआ तिस अंश में ग्रंथ से विरुद्ध है। कह रहा वो जो भाषा ग्रंथ है ना, वो कवियों की रचना है, उन्होंने कैसे लिखे है, सुन करके लिखे है, सुन करके लिखे है, तो जैसे सुनिया है ऐसा लिखा गया, अंदर नहीं ऐसा नहीं लिखा गया, जिथे ते सुनद्या सुनद्या ठीक पकड़ में आ गई गल उतों तो ठीक है, जिथों ठीक पकड़ में नहीं आई उथे उन्हें अपनी बुद्धि लगा दी, फिर उतों आके गड़बड़ हो गया, ठीक है। जाते स्रोता को ग्रंथ से संदेह रहित बोध होवे नहीं, इसलिए स्रोता जो सुनने वाला है वो जो भाषा ग्रंथ है उन्होंने पढ़ के उदे मन में जोड़े संशय है भरम है वो दूर नहीं हो सकते। और कोई कोई भाषा ग्रंथ किंचित शास्त्र पढ़ के रचे हैं, बाकी जोड़े ग्रंथ है वो थोड़ा जहा शास्त्र पढ़ लिया, एक दो ग्रंथ पढ़ लिए तो बस ग्रंथ लिखना शुरू कर दिता, तो फिर की होया उसते, जैसे आत्मबोध है उस ग्रंथ का नाम है आत्मबोध ग्रंथ, वो भी थोड़ा जहा पढ़िया है, एक दो ग्रंथ उन्हें पढ़े तो बस लिखना शुरू कर दिता, तो फिर वो की कमी रहेगी। तिसमें भी संदेह रहित बोध होवे नहीं, काहे ते तिसमें वेदांत की प्रक्रिया संपूर्ण नहीं है, उदे विच भी वेदांत की जिहड़ी प्रक्रिया है, जैसे जैसे जुगतियां जैसे जैसे दृष्टांत दे के जिज्ञासु नू समझाउंदे है, उदे विच पूरी प्रक्रिया नहीं है, अधूरी है। विचार सागर ग्रंथ में संपूर्ण प्रक्रिया है और वेदांत शास्त्र के अनुसार है, वेदांत शास्त्र के अनुसार है, जैसे जैसे वेदांत शास्त्र व्यास जी भगवान ने लिखा है अंदे उदे अनुसार लिखी है, इसलिए वो तो अवतारी पुरुष थे, भगवान विष्णु का अवतार से वेद व्यास जी, तो जैसे जैसे उन्होंने ग्रंथ लिखा है ऐसे ही उसी प्रक्रिया के नाल ये ग्रंथ लिखा गया, इसलिए ये ग्रंथ जड़ा है पढ़ करके सुन करके आत्म वस्तु का ज्ञान करवा सकता है। कहूं स्थान में भी विरुद्ध नहीं है, और आत्म ज्ञान में उपयोगी जो पदार्थ तिनका निरूपण विस्तार से किया है, वो कहता आत्मा वस्तु नू जानन वास्ते जिड़िया जिड़िया जिड़े जिड़े पदार्थों का ज्ञान करवाना सी ना, उन्हों का जोड़ा विचार है विस्तार से किया है इस ग्रंथ विच। और भाषा ग्रंथ में ग्रंथ के समान जय ग्रंथ नहीं, किंतु सर्व भाषा ग्रंथन से जय ग्रंथ उत्तम है, इसलिए ये सारे भाषा के नालों जितने हिंदी च ग्रंथ लिखे गए है उन्होंने नालों ये ग्रंथ सारे दे नालों श्रेष्ठ है। अब कोई ग्रंथ होवे ना, कोई भी ग्रंथ पढ़ना होवे उहदे विच चार गल्लां देखणियां पैंदियां सन कोई भी पढ़न लगे। हुण किसे नूं कहो ना आ ला भी पुस्तक पढ़, ग्रंथ होवे ना, कोई भी ग्रंथ पढ़ना होवे उहदे विच चार गल्लां देखणियां पैंदियां सन कोई भी पढ़न लगे। हुण किसे नूं कहो ना आ ला भी पुस्तक पढ़ लई, तो उह नहीं ऐसे नहीं लेगा, उह पुछूगा काहदी पुस्तक है, जिन्होंने कहना धार्मिक है, धार्मिक है कि किहदे बारे किहड़े गुरु का इतिहास है, फिर आप किहदा लिखिया है, तीन चार प्रश्न कर लवेंगे। तो वह कह रहे वो तीन चार जिहड़े प्रश्न है वह काहदे वास्ते किए जाते हैं, वो चार चीज़ों जानन वास्ते किए जाते, कि अनुबंध जो है ना, अनुबंध चतुष्टे, अनुबंध मैंने होता अधिकारी विषय प्रयोजन और संबंध, अनुबंध मैंने अधिकारी विषय प्रयोजन संबंध, अधिकारी इस ग्रंथ का अधिकारी कौन है, किड़ा ग्रंथ पढ़ सकता है, ये ग्रंथ पढ़ने का अधिकारी कौन है, ये तो हो गया अधिकारी, देखना है मैं अधिकारी हूं कि नहीं हूं, जे अधिकारी नहीं हूं तो केड़ी कमी है जेदे जेड़ा मैनू अधिकारी नहीं बन दिंदी उन्हें दूर करना है। अधिकारी फिर केड़े केड़े है जी, अधिकारी विषय ये ग्रंथ विषय मैंने सब्जेक्ट किड़े सब्जेक्ट ते ग्रंथ लिखिया गया है जे आत्मा ब्रह्म देव उत्पर लिखिया गया फिर तो ठीक है कहीं संसार नु तो नहीं दस रहा ग्रंथ फिर अधिकारी विषय प्रयोजन ये ग्रंथ पढ़ के साड़ा की मसला हल होएगा ये प्रयोजन हो गया संबंध ये ग्रंथ केड़े संबंध विच लिखिया गया इहदा ग्रंथ दा संबंध किहदे नाल है ये चार गल्लां नूं कहिंदे अनुबंध चतुष्टे ठीक है अधिकारी विषय प्रयोजन संबंध इन्हां नूं कहिंदे संबंध चतुष्टे आप कह रहे कि अनुबंध नाम छुपाई नहीं अनुबंध पछाने जौलो है ना प्रवृत्त सुगर नर तौलो कह रहे जिन्ना चर अनुबंध कोई नहीं देखदा इस दे विच अनुबंध है चतुष्टे अनुबंध है नहीं प्रवृत्त सुर नर तौलो तब तक इस ग्रंथ दे विच पढ़ने वाले की प्रवृत्ति नहीं हो सकती जाने जिने जह सुने प्रबंधा कहूं वह जाते ते अनुबंधा इसलिए मैं वो अनुबंध जिहड़े चतुष्टे है उहदा ज्ञान करा रहा सुनो अधिकारी संबंध विषय और प्रयोजन तिनका नाम अनुबंध है अधिकारी संबंध विषय और प्रयोजन इनू किंदे अनुबंध चतुष्टे चतुष्टे मैंने चार अधिकारी आदिक ग्रंथ के अनुबंध जाने बिना सुगर कहिए विवेकी पुरुष की ग्रंथ में प्रवृत्ति होवे नहीं जानते जिन अनुबंध को जान के प्रबंध कहिए ग्रंथ को सुने तिस अनुबंध को वा कहिए अब कहूँ हूँ है ना कहूँ वा नीचे वाली पंक्ति में कहूँ वा जानते ते अनुबंधा वा का कर्स कह रहे हैं अब सुनो अधिकारी संबंध विषय प्रयोजन मेल चव कह सो कवि अनुबंध तिनमें अधिकारी सुनो पहला अधिकारी केड़ा है इस ग्रंथ का कहिंदा केड़ा अधिकारी संबंध विषय प्रयोजन मेल चव इस चारियां नूं मेल करके केड़े अधिकारी संबंध विषय प्रयोजन कहूं सुकवि अनुबंध सुकवि माने अच्छे कवि इनू कहिंदे अनुबंध ते तिनवें अधिकारी सुनो इन्हां दे च जिहड़ा अधिकारी है ग्रंथ का इस ग्रंथ का पढ़न का अधिकारी कौन है वो ठीक से सुन लो हुण साडे सुनन वालियां गल्लां आ रहियां जी इत्थों तक तो ग्रंथकार ने अपनियां ग्रंथ के बारे कुछ दस्या अब सुनो ये ग्रंथ सानू समझ में क्यों नहीं आ रहा अहीं कहने ना बड़ा कठिन है भी थोड़ा जिहा भी समझ में नहीं आउंदा क्यों नहीं आउंदा समझ में आपां इह ग्रंथ सुन दे अधिकारी है ना आपां इह ग्रंथ सुन दे लायक हैं जे लायक हैं तो फिर तो समझ में आएगा जे नहीं लायक तो फिर कैसे आ जाएगा जे नहीं आपां लायक तो आपां उदां दे हो जाइए जे आपां ग्रंथ सुनना ही है ना तो ग्रंथ सुनने वास्ते जिहड़ियां चीज़ां की तैयारी की जरूरत है ना वो तैयारी भी तो करनी चाहिए आ हुण तुहाडे पिंड रोटी खास में अज की आ रहा है शोभा यात्रा तो शोभा यात्रा की तैयारी की कर रहे जे सफाई हो रही है अगर ये हफ्ते दे विच एक बार रोज़ सफाई ऐसी होवे फिर कैसा पिंड लगेगा जिन्हों तुसीं साल बाद कर रहे जे अज जे हफ्ते च चलो हफ्ते च भी नहीं महीने च ही ऐसे एक सफाई हो जाए बाकी गल्लां दूर दियां छड्ड दो आ हुण लॉसमेंट पानी छिड़को जी कूड़ा इधर हटा दो रूड़ियां पिछे कर दो जी कितनी सफाई हो रही है जे महीने में एक सफाई भी ऐसी हो जाया करे तो कैसा पिंड लगेगा फिर रहना तो आपां ही है ना उत्थे दूसरे ने तो कहीं रहना ही नहीं पर फिर भी आपां सफाई नहीं कर रहे चलो वो तो पिंड की गल होगी इत्थे भी तो आपां रह रहे हैं वो तो पिंड की गल होगी आपां कितने साडा स्थान किहड़ा है नव द्वारे पूरे देही ये नौ द्वारा वाली जिहड़ी देही है इहदे विच आपां रह रहे हैं यदि सफाई आप कर रहे हैं ठीक ठाक तो यदि सफाई वास्ते वो कह रहे हैं यदि सफाई करनी हो ग्रंथ सुनना हो पहला यदि सफाई कर लो ਸੁਬਾ ਯਾਤਰਾ ਪਿੰਡ ਬੁਲਾਉਣੀ ਹੋਵੇ ਤਾਂ ਪਹਿਲੇ ਪਿੰਡ ਦੀ ਸਫਾਈ ਕਰ ਲਓ, ਗਲੀਆਂ ਦੀ ਸਫਾਈ ਕਰ ਲਓ, ਨਾਲੀਆਂ ਦੀ ਸਫਾਈ ਕਰ ਲਓ। ਨਹੀਂ ਤਾਂ ਲੋਕ ਕੀ ਕਹਿਣਗੇ, ਲੈ ਬੜੇ ਪਿੰਡ ਦੇ ਆਲਸੀ ਵੀ ਇਸੇ ਡਰ ਕੇ ਸਫਾਈ ਕਰ ਰਹੇ ਜੇ, ਵੀ ਸਾਨੂੰ ਕੋਈ ਆਲਸੀ ਨਾ ਕਵੇ। ਅਸਲੀ ਸਫਾਈ ਆਪਣੀ ਕਮਜ਼ੋਰੀ ਛਪਾਉਣ ਵਾਸਤੇ ਹੋ ਰਹੀ ਹੈ। ਇਹ ਸਫਾਈ ਦਾ ਹੋਣ ਦਾ ਪ੍ਰਯੋਜਨ ਕੀ ਆ, ਸਾਡੀ ਕਮਜ਼ੋਰੀ ਛਪਾਈ ਛੁੱਪ ਜਾਵੇ, ਕੋਈ ਇਹ ਨਾ ਕਵੇ ਅਸੀਂ ਬੜੇ ਆਲਸੀ। ਹੈ ਤਾਂ ਆਲਸੀ, ਆਲਸੀ ਨਹੀਂ ਹੁੰਦੇ ਤਾਂ ਰੋਜ਼ ਨਾ ਹੁੰਦੀ ਇਹ ਸਫਾਈ। ਉਹ ਆਪਣੀ ਕਮਜ਼ੋਰੀ ਛਪਾਉਣ ਵਾਸਤੇ ਅੱਜ ਆਪਾਂ ਪਾਣੀ ਵੀ ਤਰੋਂਕਾਂਗੇ, ਸਾਰੇ ਹੀ ਕਰਾਂਗੇ ਕੰਮ, ਜਿਹੜਾ ਸਾਲ 'ਚ ਨਹੀਂ ਕੀਤਾ ਉਹ ਅੱਜ ਕਰਾਂਗੇ। ਤਾਂ ਇਹ ਕਹਿ ਰਹੇ ਆ, ਤੁਸੀਂ ਪਿੰਡ ਵਿੱਚ ਰਹਿੰਦੇ ਤੇ ਪਿੰਡ ਦੀ ਸਫਾਈ ਵੱਲ ਧਿਆਨ ਦੇ ਦਿੱਤਾ, ਐਸੇ ਤੁਸੀਂ ਇਸ ਸਰੀਰ ਦੇ ਵਿੱਚ ਰਹਿ ਰਹੇ ਜੇ, ਇਹਦੇ ਵੱਲ ਵੀ ਥੋੜ੍ਹਾ ਧਿਆਨ ਦੇ ਦਿਓ। ਇਹ ਗ੍ਰੰਥ ਕਿਉਂ ਨਹੀਂ ਸਮਝ ਮੇ ਆ ਰਿਹਾ? ਉਹ ਕਹਿ ਰਿਹਾ ਦੇਖੋ, ਅਧਿਕਾਰੀ ਬਣੋ ਤੇ ਗ੍ਰੰਥ ਸਮਝ ਮੇ ਆਏਗਾ। ਉਹ ਅਧਿਕਾਰੀ ਬਣਨ ਵਾਸਤੇ ਕਿਹੜਾ ਕੰਮ ਕਰਨਾ ਚਾਹੀਏ? ਮਲ ਵਿਕਸ਼ੇਪ ਜਾਂ ਕੇ ਨਹੀਂ ਕਿੰਤੂ ਏਕ ਅਗਿਆਨ ਹਵੈ ਚਵੈ ਸਾਧਨ ਸਾਹਤ ਸਹਿਤ ਨਰ ਸੋ ਅਧਿਕ੍ਰਿਤ ਮਤੀਮਾਨ ਕਰਿਆ। ਇਹ ਇਹਦੇ ਵਿੱਚ ਇੱਥੇ ਇਸ ਜਗ੍ਹਾ ਵਿੱਚ ਜਿਹਨੂੰ ਅਸੀਂ ਅੰਤਾਕਰਨ ਕਹਿੰਦੇ ਹਾਂ, ਉਹਦੇ ਵਿੱਚ ਤਿੰਨ ਦੋਸ਼ ਹੁੰਦੇ, ਤਿੰਨ ਉਹਦੇ ਵਿੱਚ ਅੰਤਾਕਰਨ ਵਿੱਚ ਤਿੰਨ ਦੋਸ਼ ਹੋਵੇ ਹੈ। ਕਿਹੜੇ ਕਿਹੜੇ? ਉਹ ਕਹਿ ਰਿਹਾ ਮਲ ਵਿਕਸ਼ੇਪ ਔਰ ਚੰਚਲ ਆਵਰਣ। ਮਲ ਵਿਕਸ਼ੇਪ ਜਾਂ ਕੇ ਨਹੀਂ ਕਿੰਤੂ ਏਕ ਅਗਿਆਨ, ਠੀਕ ਹੈ, ਹੈ ਚਵ ਸਾਧਨ ਸਹਿਤ ਨਰ ਸੋ ਅਧਿਕ੍ਰਿਤੀ ਮਤੀਮਾਨ। ਇਸ ਗ੍ਰੰਥ ਦਾ ਸੁਣਨ ਦਾ ਉਹ ਅਧਿਕਾਰੀ ਹੈ ਕਿਹੜਾ? ਮਲ ਵਿਕਸ਼ੇਪ ਜਾਂ ਕੇ ਨਹੀਂ, ਮਲ ਮਣੇ ਪਾਪ, ਮਲ ਮਣੇ ਪਾਪ, ਵਿਕਸ਼ੇਪ ਮਣੇ ਚੰਚਲਤਾ, ਜਿਹੜਾ ਮਨ ਸਾਡਾ ਸੰਕਲਪ ਵਿਕਲਪ ਲਗਾਤਾਰ ਚੱਲ ਰਿਹਾ ਹੈ, ਦਿਨ ਰਾਤ ਚੱਲ ਰਿਹਾ ਹੈ, ਸੁਪਨ ਵਿੱਚ ਵੀ ਨਹੀਂ ਟਿੱਕ ਕੇ ਬੈਠਦਾ, ਸੁਪਨ ਵਿੱਚ ਵੀ ਆਪਣਾ ਕੰਮ ਕਰੀ ਜਾ ਰਿਹਾ ਹੈ, ਜਾਗਰਤ ਤੇ ਕਰਨਾ ਹੀ ਕਰਨਾ ਹੈ। ਅੰਤਾਕਰਨ ਵਿੱਚ ਤਿੰਨ ਪ੍ਰਕਾਰ ਕੇ ਦੋਸ਼ ਹੋਏ ਆ, ਕਿਹੜੇ ਕਿਹੜੇ? ਮਲ ਵਿਕਸ਼ੇਪ ਔਰ ਅਗਿਆਨ। ਅਗਿਆਨ ਮਣੇ ਆਪਣੇ ਆਪ ਨੂੰ ਜਾਣਨਾ ਹੀ ਨਹੀਂ ਮੈਂ ਕੌਣ ਹੂੰ। ਤੇ ਮਲ ਵਿਕਸ਼ੇਪ ਕੈਸੇ ਦੂਰ ਹੋਇਆ? ਹੁਣ ਜਿਹੜੇ ਤੁਹਾਡੇ ਪਿੰਡ ਚ ਮਲ ਜਮੀ ਸੀ ਉਹ ਕੈਸੇ ਦੂਰ ਹੋਈ? ਕਰਮ ਦੇ ਨਾਲ, ਕਰਮ ਕੀਤਾ ਨਾ ਹਟ ਗਈ। ਐਸੇ ਜਿਹੜੇ ਤੁਸੀਂ ਸ਼ੁਭ ਕਰਮ ਕਰੋਗੇ ਤੇ ਇਹ ਜਿਹੜੇ ਤੁਹਾਡੇ ਅੰਦਰ ਦੀ ਮਲ ਹੈ ਇਹ ਨਸ਼ਟ ਹੋ ਜਾਏਗੀ ਸ਼ੁਭ ਕਰਮ ਕਰਨ ਨਾਲ। ਪਾਪ ਕਰਮ ਨਾਲ ਤੇ ਔਰ ਵੱਧ ਜਾਏਗੀ। ਸ਼ੁਭ ਕਰਮ ਕਰੋਗੇ ਇਹ ਮਲ ਜਿਹੜੀ ਹੈ ਇਹ ਦੂਰ ਹੋ ਜਾਏਗੀ। ਫਿਰ ਉਪਾਸਨਾ ਕਰੋਗੇ ਤੇ ਜਿਹੜੀ ਚੰਚਲਤਾ ਹੈ ਮਨ ਕੀ ਉਹ ਦੂਰ ਹੋ ਜਾਏਗੀ। ਅੱਖਾਂ ਮੀਟ ਕੇ ਬੈਠਦੇ ਜੇ ਕੀ ਕਰਦੇ ਜੇ? ਆਪਾਂ ਅੱਖਾਂ ਮੀਟ ਕੇ ਜਦੋਂ ਬੈਠਦੇ ਹਾਂ ਕੀ ਕਰਦੇ ਹਾਂ? ਇਹੀ ਤਾਂ ਕਰਦੇ ਹਾਂ ਵੀ ਸਾਡਾ ਜਿਹੜਾ ਮਨ ਹੈ ਉਹ ਇੱਕ ਥਾਂ 'ਤੇ ਟਿਕ ਜਾਵੇ। ਇੱਕ ਥਾਂ 'ਤੇ ਕਿੱਥੇ? ਚਾਹੇ ਬਾਣੀ ਆਪਾਂ ਪੜ੍ਹ ਰਹੇ ਹਾਂ ਬਾਣੀ ਵਿੱਚ ਟਿਕ ਜਾਵੇ, ਚਾਹੇ ਆਪਾਂ ਕੁਝ ਸੁਣ ਰਹੇ ਹਾਂ ਤਾਂ ਉਹਦੇ ਵਿੱਚ ਟਿਕ ਜਾਵੇ। ਇਹੀ ਤਾਂ ਕਰਦੇ ਹਾਂ। ਜੇ ਆਪਾਂ ਨਾ ਸੁਣ ਰਹੇ ਹਾਂ ਨਾ ਬਾਣੀ ਪੜ੍ਹ ਰਹੇ ਹਾਂ ਤਾਂ ਫਿਰ ਆਪਾਂ ਕੀ ਕਰ ਰਹੇ ਹਾਂ? ਆਪਾਂ ਬੈਠੇ ਹਾਂ ਗੁਰੂ ਨਾਨਕ ਸਾਹਿਬ ਦਾ ਧਿਆਨ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਮੇਰੇ ਸਾਹਮਣੇ ਖੜ੍ਹੇ ਆ, ਜਾਂ ਗੁਰੂ ਗੋਬਿੰਦ ਸਿੰਘ ਜੀ ਖੜ੍ਹੇ ਆ, ਜਾਂ ਭਗਵਾਨ ਸ਼ੰਕਰ ਖੜ੍ਹੇ ਆ, ਜਾਂ ਭਗਵਾਨ ਵਿਸ਼ਨੂੰ ਖੜ੍ਹੇ ਆ, ਜੋ ਵੀ ਕਿਸੇ ਦਾ ਇਸ਼ਟ ਦੇਵ ਹੋਵੇ ਉਹਨੂੰ ਆਪਣਾ ਸਾਹਮਣੇ ਖੜ੍ਹੇ ਕਰਕੇ ਉਹਦਾ ਚਿੰਤਨ ਕਰ ਰਹੇ ਹਾਂ। ਮਤਲਬ ਜੇ ਮਨ ਇੱਧਰ ਜਾ ਰਿਹਾ ਹੈ ਉਹਨੂੰ ਫਿਰ ਉੱਥੇ ਲਿਆ ਰਹੇ ਹਾਂ, ਜੇ ਮਨ ਸੰਸਾਰ ਕੀ ਤਰਫ ਜਾ ਰਿਹਾ ਉਹਨੂੰ ਪਕੜ ਕੇ ਫਿਰ ਆਪਣੇ ਇਸ਼ਟ ਦੇਵ ਦੇ ਚਰਨਾਂ ਨਾਲ ਜੋੜ ਰਹੇ ਹਾਂ। ਮਤਲਬ ਕੀ ਕਰ ਰਹੇ ਹਾਂ? ਮਨ ਨੂੰ ਟਿਕਾ ਰਹੇ ਹਾਂ। ਅਤੇ ਕਿਆ ਹੋਇਆ? ਮਨ ਦੀ ਜਿਹੜੀ ਚੰਚਲਤਾ ਸੀ ਉਹ ਦੂਰ ਹੋ ਰਹੀ ਹੈ। ਆਪਾਂ ਕੀ ਕਰਾਂਗੇ? ਅੱਖਾਂ ਮੀਟ ਕੇ ਬੈਠ ਗਏ ਅਤੇ ਜੇ ਤਾਂ ਆਪਾਂ ਸਾਡਾ ਮਨ ਕਿਸੇ ਸ਼ਬਦ ਨੂੰ ਸੁਣਨ ਵਾਸਤੇ ਲਗਾ ਰਹੇ ਹਾਂ ਤਾਂ ਕੀ ਕਰ ਰਹੇ ਹਾਂ? ਜਿੰਨਾ ਚਿਰ ਸ਼ਬਦ ਸੁਣਦੇ ਰਹੋਗੇ ਆਨੰਦ ਆਉਂਦਾ ਰਹੇਗਾ ਅਤੇ ਜਦੋਂ ਮਨ ਇੱਧਰ ਹੋ ਗਿਆ ਸੁਣਨ ਤੋਂ ਹਟ ਗਿਆ ਆਨੰਦ ਸਮਾਪਤ ਹੋ ਜਾਏਗਾ। ਜਿਹੜੀ ਦੂਰ ਹੈ ਮਨ ਅਤੇ ਸ਼ੁਭ ਗਿਆਨ ਹੈ ਚਵ ਸਾਧਨ ਸਹਿਤ ਨਰ ਸੋ ਅਧਿਕ੍ਰਿਤ ਮਤੀ ਮਾਨ। ਮਲ ਮਣੇ ਪਾਪ, ਵਿਕਸ਼ੇਪ ਮਣੇ ਚੰਚਲਤਾ। ਵਿਕਸ਼ੇਪ ਜਿਹੜਾ ਦੂ ਹੈ ਵਿਕਸ਼ੇਪ ਮਾਣੇ ਮਨ ਦੀ ਚੰਚਲਤਾ, ਮਨ ਦੇ ਜਿਹੜੇ ਫੁਰਨੇ ਹੈ ਨਾ ਉਹ ਬੰਦ ਕਰਨੇ, ਮਤਲਬ ਵਿਕਸ਼ੇਪ ਦੋ ਦੋਸ਼ ਜੋ ਹੈ ਉਹ ਦੂਰ ਕਰਨੇ ਵਾਸਤੇ ਉਪਾਸਨਾ ਕਰਨੀ ਹੈ। ਉਪਾਸਨਾ ਦਾ ਕਿਆ ਅਰਥ ਹੈ? ਮਨ ਨੂੰ ਇੱਕ ਜਗ੍ਹਾ ਟਿਕਾਉਣਾ। ਉਪਾਸਨਾ ਮਾਣੇ ਮਨ ਨੂੰ ਇੱਕ ਜਗ੍ਹਾ ਲਗਾਉਣਾ ਜਾਂ ਟਿਕਾਉਣਾ। ਜਦੋਂ ਮਨ ਇੱਕ ਜਗ੍ਹਾ ਟਿਕ ਗਿਆ ਤਾਂ ਸੰਕਲਪ ਵਿਕਲਪ ਬੰਦ ਹੋ ਗਏ ਅਤੇ ਮਨ ਦੀ ਜਿਹੜੀ ਚੰਚਲਤਾ ਸੀ ਨਾ ਉਹ ਸਮਾਪਤ ਹੋ ਗਈ। ਆ ਬਾਕੀ ਕੀ ਰਹਿ ਗਿਆ? ਮਲ ਵਿਕਸ਼ੇਪ ਦੋ ਤੋਂ ਦੋਸ਼ ਦੂਰ ਹੋ ਗਏ, ਇੱਕ ਮਲ ਹੋ ਗਈ ਇੱਕ ਵਿਕਸ਼ੇਪ, ਤੀਸਰਾ ਰਹਿ ਗਿਆ ਅਗਿਆਨ, ਮੈਂ ਕੌਣ ਹੂੰ। ਇਹ ਫਿਰ ਜਦੋਂ ਸਰਵਣ ਕੀਤਾ ਵੀ ਤੂੰ ਬ੍ਰਹਮ ਹੈ ਤੇ ਤੀਸਰਾ ਦੋਸ਼ ਵੀ ਦੂਰ ਹੋ ਗਿਆ। ਤੇ ਸਾਨੂੰ ਇਹ ਜਿਹੜਾ ਆਪੇ ਸੁਣ ਰਹੇ ਹਾਂ ਤੂੰ ਬ੍ਰਹਮ ਹੈ, ਸਾਡੀ ਪਕੜ ਮੈਂ ਕਿਉਂ ਨਹੀਂ ਆ ਰਿਹਾ? ਇਹ ਦੋ ਦੋਸ਼ ਜਿਹੜੇ ਹੈ ਨਾ ਇਹ ਸਾਨੂੰ ਟਿਕਣ ਨਹੀਂ ਦੇ ਰਹੇ। ਇਸ ਵਾਲੇ ਸਾਡੀ ਜਿਹੜੀ ਗੱਲ ਹੈ ਸਮਝ ਵਿੱਚ ਨਹੀਂ ਆ ਰਹੀ, ਕਿਹੜੇ ਦੋਸ਼ ਹੈ? ਮਲ ਔਰ ਵਿਕਸ਼ੇਪ। ਮਲ ਦੋਸ਼ ਦੂਰ ਕਰਨੇ ਵਾਸਤੇ ਸੇਵਾ ਕਰੋ, ਸ਼ੁਭ ਕਰਮ ਕਰੋ, ਔਰ ਵਿਕਸ਼ੇਪ ਦੋਸ਼ ਦੂਰ ਕਰਨੇ ਵਾਸਤੇ ਉਪਾਸਨਾ ਕਰੋ। ਅਤੇ ਵਿਕਸ਼ੇਪ ਦੋਸ਼ ਜਿਹੜਾ ਹੈ ਇਹ ਮਲ ਤੋਂ ਵੀ ਭਿਅੰਕਰ ਹੈ। ਅਗਰ ਤੁਸੀਂ ਸੇਵਾ ਨਹੀਂ ਕਰ ਸਕਦੇ, ਨਹੀਂ ਕਿਤੇ ਜਾ ਸਕਦੇ ਅਤੇ ਘਰ ਬੈਠ ਕੇ ਉਪਾਸਨਾ ਕਰ ਲਓ ਤਾਂ ਵੀ ਮਨ ਕੀ ਚੰਚਲਤਾ ਦੂਰ ਹੋ ਜਾਏਗੀ, ਤੋ ਕੰਮ ਬਣ ਜਾਏਗਾ। ਠੀਕ ਹੈ, ਚਲੋ। ਅੰਤਾਕਰਨ ਵਿਸ਼ੇ ਤਿੰਨ ਦੋਸ਼ ਹੋ ਗਏ ਹੈ। ਅੰਤਾਕਰਨ ਮੈਣੇ ਅੰਦਰਲਾ ਜਿਹੜਾ, ਕਰਨ ਮੈਣੇ ਸਾਧਨ, ਅੰਦਰ ਜਿਹੜੇ ਗਿਆਨ ਦੇ ਸਾਧਨ ਹੈ, ਬਾਹਰ ਤਾਂ ਇਹ ਹੈ ਇਹ ਚੀਜ਼ਾਂ ਗਿਆਨ ਦੇ ਸਾਧਨ। ਇਹਦੇ ਨਾਲ ਆਪਾਂ ਰੂਪ ਦਾ ਗਿਆਨ ਕਰਾਂਗੇ, ਇਹਦੇ ਨਾਲ ਸ਼ਬਦ ਦਾ ਕਰਾਂਗੇ, ਇਹਦੇ ਨਾਲ ਗੰਧ ਦੁਰਗੰਧ ਦਾ ਗਿਆਨ ਕਰਾਂਗੇ, ਇਹਦੇ ਨਾਲ ਰਸ ਦਾ ਗਿਆਨ ਕਰਾਂਗੇ, ਖੱਟਾ ਮਿੱਠਾ ਜੋ ਵੀ ਹੋਏਗਾ, ਇਹ ਤਵਚਾ ਨਾਲ ਕਠਿਨ ਸਪਰਸ਼ ਕੋਮਲ ਸਪਰਸ਼ ਇਹਦਾ ਗਿਆਨ ਕਰਾਂਗੇ। ਹੱਥ ਲਗਾ ਕੇ ਦੇਖਾਂਗੇ ਕਠੋਰ ਹੈ ਜਾਂ ਸਖਤ ਹੈ ਜਾਂ ਨਰਮ ਹੈ। ਇਹ ਤਾਂ ਹੋ ਗਿਆ ਬਾਹਰਲਾ ਸੰਸਾਰ ਦਾ ਗਿਆਨ। ਉਹ ਅੰਦਰਲਾ ਗਿਆਨ ਜਿਹੜਾ ਹੈ ਇਹ ਤਾਂ ਬਾਹਰਲੇ ਕਰਨ ਹੋ ਗਏ ਨਾ, ਅਤੇ ਅੰਦਰ ਵਾਲੇ ਕਰਨ ਨੂੰ ਕਹਿੰਦੇ ਅੰਤਕਰਨ। ਅੰਤਾ ਮੈਣੇ ਅੰਦਰ, ਕਰਨ ਮੈਣੇ ਸਾਧਨ, ਗਿਆਨ ਕੇ ਸਾਧਨ। ਅੰਦਰ ਕਿਹੜੇ ਸਾਧਨ ਹੈ ਗਿਆਨ ਦੇ? ਅੰਦਰ ਸਾਧਨ ਹੈ ਬੁੱਧੀ। ਕਰਨ ਕਹਿੰਦੇ ਅੰਤਕਰਨ ਮੈਣੇ ਚਤੁਸ਼ਟੀ ਹੈ ਨਾ, ਕਿਹੜੇ ਕਿਹੜੇ? ਮਨ ਬੁੱਧੀ ਚਿੱਤ ਅਹੰਕਾਰ, ਇਹ ਚੌਵਾਂ ਨੂੰ ਕਹਿੰਦੇ ਆ ਅੰਤਕਰਨ। ਇਹਦੇ ਵਿੱਚ ਕਿੰਨੇ ਦੋਸ਼ ਹੋ ਗਏ? ਤਿੰਨ। ਕਿਹੜੇ ਕਿਹੜੇ? ਮਲ, ਵਿਕਸ਼ੇਪ ਔਰ ਆਵਰਣ। ਉਹ ਇਹੀ ਕਹਿ ਰਹੇ ਹਾਂ ਤਿੰਨ ਦੋਸ਼ ਹੋਵੇ ਹੈ, ਏਕ ਤੋਂ ਮਲ ਹੋਵੇ ਹੈ। ਪਹਿਲਾ ਦੋਸ਼ ਕਿਹੜਾ ਹੈ? ਮਲ। ਮਲ ਮੈਣੇ ਪਾਪ, ਪਾਪਾਂ ਦੀ ਮੈਲ। ਮਲ ਮੈਣੇ ਹੁੰਦਾ ਮੈਲ। ਕਿਹਦੀ ਮੈਲ? ਅੰਦਰ। ਅੰਦਰ ਕਿਹੜੀ ਮੈਲ ਲੱਗੇਗੀ? ਇਹ ਬਾਹਰ ਵਾਲੀ ਤਾਂ ਲੱਗ ਨਹੀਂ ਸਕਦੀ, ਅਤੇ ਅੰਦਰ ਜੇ ਮੈਲ ਲੱਗੀ ਹੈ ਤਾਂ ਕਿਹੜੀ ਲੱਗੀ ਹੈ? ਪਾਪਾਂ ਰੂਪੀ ਮੈਲ ਲੱਗੀ ਹੈ। ਠੀਕ ਹੈ। ਦੂਸਰਾ ਵਿਕਸ਼ੇਪ ਹੋਵੇ ਹੈ ਔਰ ਤੀਸਰਾ ਆਵਰਣ ਹੋਵੇ ਹੈ। ਦੇਖੋ ਆਪ ਇਹ ਇਹਨਾਂ ਨੂੰ ਨਿਵਿਰਤ ਕੈਸੇ ਕਰਨਾ? ਫਿਰ ਆਪਾਂ ਗ੍ਰੰਥ ਪੜ੍ਹਨਾ ਹੈ ਨਾ, ਗ੍ਰੰਥ ਸੁਣਨਾ ਹੈ, ਅਤੇ ਗ੍ਰੰਥ ਸੁਣਨ ਦੇ ਅਧਿਕਾਰੀ ਵੀ ਤਾਂ ਬਣਨਾ ਹੈ ਨਾ। ਸਾਡਾ ਗ੍ਰੰਥ ਠੀਕ ਠੀਕ ਸਮਝ ਮੈਂ ਆ ਜਾਵੇ ਤਾਂ ਉਹ ਕਹਿ ਰਿਹਾ ਇਹ ਤਿੰਨ ਦੋਸ਼ ਦੂਰ ਕਰ ਲਓ। ਕਿਹੜੇ ਕਿਹੜੇ? ਮਲ, ਵਿਕਸ਼ੇਪ ਔਰ ਆਵਰਣ। ਅਬ ਇਹ ਦੋਸ਼ ਕੈਸੇ ਦੂਰ ਹੋਵੇਂਗੇ? ਅਬ ਉਹਨਾਂ ਦੀ ਯੁਕਤੀ ਵੀ ਦੱਸ ਰਹੇ। ਦੇਖੋ ਅੰਤਕਰਨ ਵਿਸ਼ੇ ਤਿੰਨ ਦੋਸ਼ ਹੋਵੇ ਹੈ, ਏਕ ਤੋਂ ਮਲ ਹੋਵੇ ਹੈ, ਦੂਸਰਾ ਵਿਕਸ਼ੇਪ ਹੋਵੇ ਹੈ, ਤੀਸਰਾ ਆਵਰਣ ਹੋਵੇ ਹੈ। ਨਿਸ਼ਕਾਮ ਕਰਮ ਤੇ ਅੰਤਕਰਨ ਕਾ ਮਲ ਦੋਸ਼ ਦੂਰ ਹੋਵੇ ਹੈ। ਨਿਸ਼ਕਾਮ ਕਰਮ ਤੇ, ਕਾਮਨਾ ਸਹਿਤ ਵਾਲੇ ਤੇ ਨਹੀਂ, ਨਿਸ਼ਕਾਮ ਕਰਮ ਕਰੋਗੇ ਉਹ ਵੀ ਸ਼ੁਭ, ਉਹ ਵੀ ਸ਼ੁਭ, ਦੂਸਰਾ ਕਰਮ ਨਹੀਂ ਵੀ ਚੱਲ ਆਪਾਂ ਨਿਸ਼ਕਾਮ ਕਰ ਦਿੱਤਾ ਕਿਸੇ ਦਾ ਬੁਰਾ ਕਰਤਾ ਨਿਸ਼ਕਾਮ ਹੀ ਹੈ, ਉਹ ਨਹੀਂ। ਸ਼ੁਭ ਕਰਮ ਜਿਹੜੇ ਹੈ ਉਹ ਨਿਸ਼ਕਾਮ ਕਰਨ ਕਰੋ। ਨਿਸ਼ਕਾਮ ਕਰਮ ਤੇ ਕਰਮ ਸੇ ਅੰਤਕਰਨ ਕਾ ਮਲ ਦੋਸ਼ ਦੂਰ ਹੋਵੇ ਹੈ। ਉਪਾਸਨਾ ਸੇ ਵਿਕਸ਼ੇਪ ਦੋਸ਼ ਦੂਰ ਹੋਵੇ ਹੈ। ਉਪਾਸਨਾ ਕਰੋ ਫਿਰ, ਤਿੰਨ ਹੈ ਨਾ ਵੇਦ ਕੇ ਕਾਂਡ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ। ਇਹ ਤਿੰਨ ਕਾਂਡ ਇਸੇ ਵਾਸਤੇ ਦਿੱਤੇ ਹੈ ਵੇਦ ਵਿੱਚ, ਇਹ ਸਾਡੇ ਜਿਹੜੇ ਅੰਤਕਰਨ ਵਿੱਚ ਤਿੰਨ ਦੋਸ਼ ਹੈ ਨਾ ਉਹਨਾਂ ਨੂੰ ਦੂਰ ਕਰਨ ਵਾਸਤੇ। ਜੇ ਸਾਡੇ ਅੰਤਕਰਨ ਵਿੱਚ ਮਲ ਦੋਸ਼ ਦੂਰ ਹੈ ਉਹਨੂੰ ਦੂਰ ਕਰਨ ਵਾਸਤੇ ਕਰਮ ਕਾਂਡ ਕਰੋ। ਕਰਮ ਕਾਂਡ ਬਣੇ ਨਿਸ਼ਕਾਮ ਕਰਮ। ਕਰਮ ਕਾਂਡ ਨੂੰ ਕੋਈ ਗਲਤ ਅਰਥ ਨਹੀਂ ਲੈ ਲੈਣਾ, ਉਹਦਾ ਕੋਈ ਦੂਸਰਾ ਅਰਥ ਨਹੀਂ ਲਗਾ ਲੈਣਾ। ਉਹਦਾ ਅਰਥ ਇਹੀ ਹੈ, ਨਿਸ਼ਕਾਮ ਕਰਮ ਕਰੋ, ਸ਼ੁਭ ਕਰਮ ਕਰੋ ਔਰ ਨਿਸ਼ਕਾਮ। ਮੇਰੇ ਕੋਲ ਇੱਛਾ ਨਹੀਂ ਆ, ਇਹ ਕਰਮ ਮੈਂ ਕਰ ਰਿਹਾ ਹਾਂ, ਮੇਰੇ ਕੋਲ ਫਲ ਨਹੀਂ ਚਾਹੀਏ। ਸਾਡਾ ਫਰਜ਼ ਬਣਦਾ, ਅਸੀਂ ਗ੍ਰਿਹਸਤੀ ਹਾਂ, ਸਾਡੇ ਦੁਆਰ 'ਤੇ ਕੋਈ ਆ ਗਿਆ, ਸਾਡਾ ਫਰਜ਼ ਬਣਦਾ ਉਹਨੂੰ ਦੇਣਾ। ਚੱਲ ਇਹ ਨਹੀਂ ਸੋਚਣਾ, ਚੱਲ ਦੇਵਾਂਗੇ ਤਾਂ ਸਾਡਾ ਵੀ ਭਲਾ ਹੋਊਗਾ, ਆਪਾਂ ਦੇ ਹੀ ਦਿੰਦੇ ਹਾਂ, ਇਹ ਨਹੀਂ। ਉਹ ਇਹ ਸੋਚ ਲਿਆ ਭਲਾ ਹੋਏਗਾ ਅਤੇ ਉਹ ਤਾਂ ਸਾਕਾਮ ਹੋ ਗਿਆ ਨਾ, ਕਾਮਨਾ ਰੱਖ ਕੇ ਦਾਨ ਕਰ ਰਹੇ ਜੇ, ਉਹ ਨਹੀਂ, ਨਿਸ਼ਕਾਮ, ਕਾਮਨਾ ਵੀ ਨਹੀਂ ਹੈ। ਸਾਡਾ ਫਰਜ਼ ਬਣਦਾ ਹੈ, ਬੱਚੇ ਪਾਲ ਰਹੇ ਹਾਂ, ਚੱਲ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ, ਉਹ ਤਾਂ ਕਾਮਨਾ ਹੋ ਗਈ ਨਾ, ਨਿਸ਼ਕਾਮ। ਸਾਡਾ ਸਾਡੀ ਭਗਵਾਨ ਨੇ ਡਿਊਟੀ ਲਗਾਈ ਹੈ, ਇਹ ਭਗਵਾਨ ਨੇ ਸਾਡੀ ਡਿਊਟੀ ਲਗਾਈ ਹੈ, ਇਹ ਭਗਵਾਨ ਦੇ ਬੱਚੇ ਹੈ, ਸਾਡੇ ਨਹੀਂ ਹੈ। ਸਾਡੀ ਡਿਊਟੀ ਲਗਾਈ ਹੈ, ਤੁਸੀਂ ਇਹਨੂੰ ਪਾਲਣਾ, ਸ੍ਰਿਸ਼ਟੀ ਭਗਵਾਨ ਨੇ ਉਤਪੰਨ ਕੀਤੀ ਹੈ, ਉਹੀ ਚਲਾ ਰਿਹਾ ਹੈ, ਸਾਡੀ ਡਿਊਟੀ ਇੱਥੇ ਲਾ ਦਿੱਤੀ, ਆਪਾਂ ਇਹ ਕਰ ਰਹੇ ਹਾਂ, ਬਸ ਇੰਨਾ ਹੀ। ਇਹਨੂੰ ਕਹਿੰਦੇ ਨਿਸ਼ਕਾਮ ਕਰਮ। ਦੇਖੋ ਕੋਈ ਕਰਮ ਕਰੋਗੇ ਇੱਛਾ ਨਾ ਹੋਈ ਤਾਂ ਨਿਸ਼ਕਾਮ ਹੀ ਹੋ ਜਾਏਗਾ, ਅਤੇ ਨਿਸ਼ਕਾਮ ਕਰਮ ਸੇ ਕੀ ਹੋਗਾ, ਫਿਰ ਜਿਹੜੇ ਸਾਡੇ ਅੰਤਾਕਰਨ ਵਿੱਚ ਪਾਪ ਦੋਸ਼ ਹੈ ਨਾ, ਮਲ ਦੋਸ਼ ਹੈ ਨਾ, ਉਹ ਦੂਰ ਹੋ ਜਾਏਗਾ, ਨਸ਼ਟ ਹੋ ਜਾਏਗਾ। ਠੀਕ ਹੈ, ਗਿਆਨ ਸੇ ਆਵਰਣ ਦੋਸ਼ ਦੂਰ ਹੋਵੇ ਹੈ। ਦੇਖੋ ਜਾਂ ਪੁਰਸ਼ ਨੇ ਨਿਸ਼ਕਾਮ ਕਰਮ ਸੇ ਔਰ ਉਪਾਸਨਾ ਕਰਕੇ ਮਲ ਔਰ ਵਿਕਸ਼ੇਪ ਦੋਸ਼ ਦੂਰ ਕੀਏ ਹੈ, ਔਰ ਏਕ ਅਗਿਆਨ ਕਹੀਏ ਸਰੂਪ ਕਾ ਆਵਰਣ ਜਾ ਕੇ ਚਿੱਤ ਵਿਸ਼ੇ ਹੋਵੇ, ਔਰ ਚਾਰ ਸਾਧਨ ਸੰਯੁਕਤ ਹੋਵੇ, ਸੋ ਪੁਰਸ਼ ਅਧਿਕਾਰੀ ਕਹੀਏ ਅਧਿਕ੍ਰਿਤ ਹੈ। ਅਧਿਕ੍ਰਿਤ ਮੈਨੇ ਅਧਿਕਾਰੀ, ਉਹ ਗ੍ਰੰਥ ਸੁਣਨ ਦਾ, ਉਹ ਗ੍ਰੰਥ ਪੜ੍ਹਨ ਦਾ ਅਧਿਕਾਰੀ ਹੈ। ਇਸ ਲਈ ਸਾਡੀ ਸਮਝ ਵਿੱਚ ਨਹੀਂ ਆ ਰਿਹਾ, ਕਿਉਂ ਨਹੀਂ ਆ ਰਿਹਾ, ਸਾਡੇ ਵਿੱਚ ਜਿਹੜੀ ਮਨ ਦੇ ਵਿੱਚ ਇੱਕ ਤਾਂ ਚੰਚਲਤਾ ਹੈ, ਮਨ ਪੁਰਨਿਆਂ ਦੇ ਵਿੱਚ ਦੌੜਾ ਫਿਰਦਾ ਹੈ, ਦੂਸਰਾ ਸਾਡੇ ਅੰਦਰ ਮਲ ਅੰਤਕਰਨ ਵਿੱਚ ਪਾਪ ਵੀ ਬੈਠੇ ਹੈ, ਇਸ ਵਾਸਤੇ ਵੀ ਸਾਡੀ ਸਮਝ ਮੈਂ ਨਹੀਂ ਆ ਰਿਹਾ। ਅਤੇ ਉਹ ਦੋਸ਼ ਜਿਹੜੇ ਹੈ ਉਹ ਦੂਰ ਕਰਨੇ ਹੋਣ ਅਤੇ ਕੀ ਕਰੋ, ਨਿਸ਼ਕਾਮ ਕਰਮ ਕਰੋ, ਮਲ ਦੋਸ਼ ਦੂਰ ਹੋ ਜਾਏਗਾ, ਔਰ ਉਪਾਸਨਾ ਕਰਨ ਦੇ ਨਾਲ ਵਿਕਸ਼ੇਪ ਦੋਸ਼ ਦੂਰ ਹੋ ਜਾਏਗਾ, ਬਾਕੀ ਇੱਕ ਰਹਿ ਗਿਆ ਉਹ ਤਾਂ ਫਿਰ ਸਰਵਣ ਸੇ ਦੂਰ ਹੋਗਾ। ਠੀਕ ਹੈ, ਇਸ ਲਈ ਸਾਡੀ ਸਮਝ ਵਿੱਚ ਨਹੀਂ ਆ ਰਿਹਾ। ਫਿਰ ਕਹਿ ਰਹੇ ਅਧਿਕਾਰੀ ਕਿਹਨੂੰ ਕਹਿੰਦੇ ਜੇ, ਚਾਰ ਸਾਧਨ ਸਹਿਤ ਕਹਿਤੇ ਹੈ ਨਾ, ਹੈ ਚਵ ਸਾਧਨ ਸਹਿਤ ਨਰ ਸੋ ਅਧਿਕ੍ਰਿਤੀ ਮਤੀਮਾਨ। ਉਹ ਚਾਰ ਸਾਧਨ ਕਿਹੜੇ ਹੋਏ, ਇਹ ਪਹਿਲਾਂ ਤਾਂ ਕਹਿਤਾ ਮਲ ਵਿਕਸ਼ੇਪ ਜਾ ਕੇ ਨਹੀਂ, ਕਿੰਤੂ ਏਕ ਗਿਆਨ, ਤਿੰਨ ਦੋਸ਼ ਦਾ ਦਿੱਤੇ, ਮਲ ਵਿਕਸ਼ੇਪ ਔਰ ਆਵਰਣ, ਮਲ ਮਣੇ ਪਾਪ, ਵਿਕਸ਼ੇਪ ਮਣੇ ਚੰਚਲਤਾ, ਆਵਰਣ ਮਣੇ ਆਪਣੇ ਸਰੂਪ ਦਾ ਅਗਿਆਨ, ਮੈਂ ਕੌਣ ਹੂੰ ਇਹ ਵੀ ਨਹੀਂ ਪਤਾ। ਇਹਨਾਂ ਦੋਸ਼ਾਂ ਨੂੰ ਦੂਰ ਕਰਨ ਵਾਸਤੇ ਉਹਨੇ ਮਲ ਨੂੰ ਦੋਸ਼ ਦੂਰ, ਮਲ ਦੋਸ਼ ਦੂਰ ਕਰਨਾ ਹੋਵੇ ਨਿਸ਼ਕਾਮ ਕਰਮ ਕਰੋ, ਔਰ ਮਨ ਦੀ ਜਿਹੜੀ ਚੰਚਲਤਾ ਹੈ ਉਹਨੂੰ ਨਸ਼ਟ ਕਰਨਾ ਹੋਵੇ ਤੂੰ ਉਪਾਸਨਾ ਕਰੋ। ਫਿਰ ਇੱਕ ਦੋਸ਼ ਤੁਹਾਡਾ ਰਹਿ ਜਾਏਗਾ, ਕਿਹੜਾ, ਆਵਰਣ, ਮੈਂ ਕੌਣ ਹੂੰ, ਫਿਰ ਉਹ ਸਰਵਣ ਕਰੋ, ਉਹ ਸਰਵਣ ਸੇ ਦੂਰ ਹੋ ਜਾਏਗਾ। ਅਤੇ ਇਹਦੇ ਨਾਲ ਸੋ ਅਧਿਕ੍ਰਿਤੀ, ਫਿਰ ਤੁਸੀਂ ਅਧਿਕਾਰੀ ਬਣ ਗਏ, ਅਧਿਕਾਰੀ ਬਣ ਕੇ ਅਤੇ ਕੀ, ਚਾਰ ਸਾਧਨ ਸਹਿਤ, ਚਾਰ ਸਾਧਨ ਔਰ ਵੀ ਚਾਹੀਏ ਨਾਲ, ਚਾਰ ਸਾਧਨ ਹੋਰ ਵੀ ਚਾਹੀਏ ਸਾਨੂੰ ਉਹਦੇ ਨਾਲ ਗ੍ਰੰਥ ਸੁਣਨ ਵਾਸਤੇ, ਅਤੇ ਫਿਰ ਆਪਾਂ ਅਧਿਕਾਰੀ ਬਣਾਂਗੇ। ਅਤੇ ਉਹ ਚਾਰ ਸਾਧਨ ਕਿਹੜੇ ਆ, ਦੇਖੋ ਪ੍ਰਥਮ ਵਿਵੇਕ ਵਿਰਾਗ, ਪ੍ਰਥਮ ਪਹਿਲਾਂ ਕੀ ਹੋਗਾ, ਵਿਵੇਕ, ਫਿਰ ਵੈਰਾਗ, ਪੁਨ ਸ਼ਾਮਾਦੀ ਸੱਠ ਸੰਪਤੀ ਕਹੀ ਚਤੁਰ ਮੁਕਸ਼ਤਾ ਜੇ ਚਵ ਸਾਧਨ ਸੱਤ। ਇਹ ਚਾਰ ਸਾਧਨ ਹੈ ਕਿਹੜੇ, ਪ੍ਰਥਮ ਵਿਵੇਕ, ਫਿਰ ਵਿਰਾਗ, ਫਿਰ ਸ਼ਮਾਦੀ ਛੱਠ ਸੰਪਤੀ, ਸ਼ਮਾਦੀ ਛੱਠ ਸੰਪਤੀ, ਔਰ ਚੌਥੀ ਕਿਹੜੀ ਹੈ, ਮੁਮੁਕਸ਼ਤਾ। ਪ੍ਰਥਮ ਵਿਵੇਕ ਵਿਰਾਗ ਪੁੰਨ ਸ਼ਮਾਦੀ ਛੱਠ ਸੰਪਤੀ ਕਹੀ ਚਤੁਰਥ ਮੁਮੁਕਸ਼ਤਾ ਜੇ ਚਵ ਸਾਧਨ ਸੱਤ। ਇਹ ਚਾਰ ਸਾਧਨ ਹੋਣ ਕਿਹੜੇ, ਵਿਵੇਕ ਵਿਰਾਗ ਖੜ ਸੰਪਤੀ ਔਰ ਮੁਮੁਕਸ਼ਤਾ। ਮੁਕਸ਼ਤਾ ਮਤਲਬ ਮੁਕਤ ਹੋਣੇ ਕੀ ਇੱਛਾ। ਅਬ ਕੋਈ ਪੁੱਛੇ ਵਿਵੇਕ ਕਿਹਨੂੰ ਕਹਿੰਦੇ ਬਈ, ਵਿਰਾਗ ਕਿਹਨੂੰ ਕਹਿੰਦੇ ਆ, ਹੈ ਨਾ, ਸ਼ਮਾ ਦੀ ਸੰਪਤੀ ਖੜ ਸੰਪਤੀ ਕਿਹਨੂੰ ਕਹਿੰਦੇ, ਸ਼ਮਾ ਦੀ ਖੜ ਸੰਪਤੀ, ਔਰ ਫਿਰ ਮੁਮੁਕਸ਼ੂ ਕਿਹਨੂੰ ਕਹਿੰਦੇ ਆ, ਸਾਨੂੰ ਤਾਂ ਇਹਦੇ ਨਾਲ ਗੱਲਾਂ ਦਾ ਪਤਾ ਹੀ ਨਹੀਂ ਅਜੇ। ਅਤੇ ਗ੍ਰੰਥਕਾਰ ਇੱਕ ਇੱਕ ਨੂੰ ਲੈ ਕੇ ਚੱਲੇਗਾ, ਛੱਡੇਗਾ ਕੁਛ ਨਹੀਂ। ਉਹ ਕਰੇ ਪਹਿਲਾਂ ਤੁਸੀਂ ਨਹੀਂ ਜਾਣਦੇ ਅਤੇ ਪਹਿਲਾਂ ਪ੍ਰਸ਼ਨ ਕਿਹਾ ਹੈ ਵਿਵੇਕ, ਤੁਸੀਂ ਵਿਵੇਕ ਨੂੰ ਸੁਣੋ, ਵਿਵੇਕ ਕਿਹਨੂੰ ਕਹਿੰਦੇ ਆ, ਫਿਰ ਆਪਣੇ ਦੇ ਵਿੱਚ ਘਟਾਉਣਾ। ਇਹ ਵਿਵੇਕ ਜਿਹੜਾ ਹੈ ਗਿਆਨ, ਇਹ ਸਾਡੇ 'ਤੇ ਘਟ ਰਿਹਾ, ਸਾਡੇ ਅੰਦਰ ਹੈ ਇਹ ਚੀਜ਼, ਜੇ ਨਹੀਂ ਹੈ ਤਾਂ ਆਪਾਂ ਉਹਨੂੰ ਉਤਪੰਨ ਕਰਨ ਦਾ, ਪ੍ਰਗਟ ਕਰਨ ਦੇ ਉਪਰਾਲਾ ਕਰੀਏ ਕੋਈ, ਤਾਂ ਵੀ ਤਾਂ ਗੱਲ ਬਣੇਗੀ ਨਾ। ਤੋ ਕਿਹੜਾ ਹੈ ਦੇਖੋ, ਪਹਿਲਾਂ ਕਹਿ ਲਿਆ, ਪਹਿਲਾਂ ਲੈ ਲਿਆ ਨਾ ਵਿਵੇਕ। ਵਿਵੇਕ ਕਿਹਨੂੰ ਕਹਿੰਦੇ ਆ, ਕਹਿੰਦਾ ਵਿਵੇਕ ਦਾ ਲੱਛਣ ਸੁਣ ਲਓ, ਕਿਹੜਾ ਵਿਵੇਕ ਹੈ? ਅਵਿਨਾਸ਼ੀ ਆਤਮਾ ਅਚਲ। ਵਿਵੇਕ ਕਿਹਨੂੰ ਕਹਿੰਦੇ ਹੈ? ਅਵਿਨਾਸ਼ੀ ਆਤਮਾ ਅਚਲ, ਜਗ ਤਾਂ ਕੇ ਪ੍ਰਤੀਕੂਲ, ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਆਪ ਜਿਤਨੇ ਸਾਧਨ ਤੁਸੀਂ ਕਰ ਰਹੇ ਜੇ, ਸਰਵਣ ਮਨਨ ਨਿਰਧਿਆਸਨ, ਇਹ ਸਾਰਿਆਂ ਸਾਧਨਾਂ ਦਾ ਮੂਲ ਮੈਨੇ ਜੜ ਕਿਹਾ ਹੈ ਵਿਵੇਕ। ਇਹ ਸਾਰਿਆਂ ਦਾ ਸਾਧਨਾਂ ਦਾ ਜੜ ਕਿਹੜਾ ਹੈ? ਵਿਵੇਕ। ਕਹਿੰਦੇ ਵਿਵੇਕ ਕੀ ਹੈ? ਅਵਿਨਾਸ਼ੀ ਆਤਮਾ ਅਚਲ। ਇਤਨਾ ਗਿਆਨ ਹੋ ਜਾਵੇ ਵੀ ਆਤਮਾ ਕੈਸੀ ਹੈ, ਮੇਰਾ ਸਰੂਪ ਕੈਸਾ ਹੈ, ਅਵਿਨਾਸ਼ੀ ਨਾਸ ਰਹਿਤ, ਔਰ ਅਚਲ ਚਲਾਏਮਾਨ ਨਹੀਂ, ਕਿਰਿਆ ਸੇ ਰਹਿਤ। ਮੇਰਾ ਸਰੂਪ ਕੈਸਾ ਹੈ? ਅਵਿਨਾਸ਼ੀ ਨਾਸ ਸੇ ਰਹਿਤ, ਮਤਲਬ ਜਨਮ ਮਰਨ ਸੇ ਰਹਿਤ। ਨਾਸ਼ ਤੇ ਤਾਂ ਹੀ ਹੋਗਾ ਨਾ ਜਦੋਂ ਜਨਮ ਹੋਗਾ, ਉਹੀ ਮਰੇਗਾ। ਅਤੇ ਜਦੋਂ ਮੇਰਾ ਜਨਮ ਹੀ ਨਹੀਂ ਹੋਇਆ ਤਾਂ ਮੈਂ ਮਰੂੰਗਾ ਕੈਸੇ? ਐਸਾ ਗਿਆਨ ਹੋ ਜੇ ਮੈਂ ਆਤਮਾ ਹੂੰ, ਅਤੇ ਆਤਮਾ ਕੈਸਾ ਹੈ? ਅਵਿਨਾਸ਼ੀ ਅਚਲ। ਉਹਦਾ ਜੱਗ ਕੈਸਾ ਹੈ? ਜੱਗ ਤਾਂ ਕਿ ਪ੍ਰਤੀਕੂਲ, ਜੱਗ ਇਹਦੇ ਬਿਲਕੁਲ ਉਲਟ ਸੁਭਾਅ ਵਾਲਾ ਹੈ, ਆਤਮਾ ਦੇ ਬਿਲਕੁਲ ਉਲਟ ਸੁਭਾਅ ਵਾਲਾ ਜਗਤ ਹੈ। ਆਤਮਾ ਕੈਸਾ ਹੈ? ਮੇਰਾ ਸਰੂਪ ਕੈਸਾ ਹੈ? ਅਵਿਨਾਸ਼ੀ ਆਤਮਾ ਅਚਲ। ਮੇਰਾ ਜਿਹੜਾ ਆਤਮਾ ਹੈ ਉਹ ਜਨਮ ਮਰਨ ਸੇ ਰਹਿਤ ਹੈ, ਮੈਂ ਜੋ ਹੂੰ, ਮੇਰਾ ਜੋ ਸਰੂਪ ਹੈ, ਮੈਂ ਬ੍ਰਹਮ ਹੂੰ, ਅਤੇ ਮੇਰਾ ਸਰੂਪ ਕੈਸਾ ਹੈ? ਅਵਿਨਾਸ਼ੀ ਨਾਸ ਸੇ ਰਹਿਤ, ਮਤਲਬ ਜਨਮ ਮਰਨ ਸੇ ਰਹਿਤ, ਔਰ ਅਚਲ ਕਹੀਏ ਕਿਰਿਆ ਸੇ ਰਹਿਤ, ਚਲਾਏਮਾਨ ਨਹੀਂ ਹੈ। ਔਰ ਜੱਗ ਤਾਂ ਕਿ ਪ੍ਰਤੀਕੂਲ, ਉਹ ਇਹ ਜਿਹੜਾ ਪ੍ਰਪੰਚ ਮੈਂ ਦੇਖ ਰਿਹਾ ਹੂੰ, ਇਹ ਜਿਹੜਾ ਸੰਸਾਰ ਮੈਂ ਦੇਖ ਰਿਹਾ ਹੂੰ, ਇਹ ਕੈਸਾ ਹੈ? ਮੇਰੇ ਤੋਂ ਬਿਲਕੁਲ ਉਲਟ ਸੁਭਾਅ ਵਾਲਾ ਹੈ। ਜੱਗ ਤਾਂ ਕਿ ਪ੍ਰਤੀਕੂਲ, ਮੈਨੇ ਬਿਲਕੁਲ ਉਲਟ ਸੁਭਾਅ ਵਾਲਾ ਹੈ ਸੰਸਾਰ। ਪ੍ਰਤੀਕੂਲ ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਆਪਾਂ ਵਿਵੇਕ ਦਾ ਲੱਛਣ ਕਰ ਰਹੇ ਹਾਂ ਨਾ, ਤਾਂ ਵਿਵੇਕ ਦਾ ਲੱਛਣ ਕਿਆ ਬਤਾ ਰਹੇ ਹਾਂ? ਉਹ ਕਹਿ ਰਹੇ ਵਿਵੇਕ ਕਿਹਨੂੰ ਕਹਿੰਦੇ ਹੈ? ਵਿਵੇਕ ਨੂੰ ਕਹਿੰਦੇ ਹੈ ਅਵਿਨਾਸ਼ੀ, ਮੈਂ ਹੂੰ ਅਵਿਨਾਸ਼ੀ, ਮੈਂ ਹੂੰ ਅਚਲ। ਉਹ ਜਿਹੜਾ ਹੈ ਇਹ ਬਿਲਕੁਲ ਵਿਪਰੀਤ ਸੁਭਾਅ ਵਾਲਾ ਹੈ, ਕਿਆ ਜਨਮਿਆ ਵੀ ਹੈ, ਨਾਸ਼ ਵੀ ਹੋਗਾ। ਅਵਿਨਾਸ਼ੀ ਕਹੀਏ ਨਾਸ਼ ਸੇ ਰਹਿਤ ਹੈ। ਆਤਮਾ ਕੈਸਾ ਹੈ? ਆਤਮਾ ਮੈਨੇ ਕੋਈ ਅਲੱਗ ਵਸਤੂ ਨਹੀਂ ਸਮਝਣਾ, ਮੇਰਾ ਸਰੂਪ, ਮੈਂ ਕੈਸਾ ਹੂੰ, ਮੈਂ ਕੈਸਾ ਹੂੰ। ਆਤਮਾ ਅਵਿਨਾਸ਼ੀ ਕਹੀਏ ਨਾਸ਼ ਸੇ ਰਹਿਤ ਹੈ, ਔਰ ਅਚਲ ਕਹੀਏ ਕਿਰਿਆ ਸੇ ਰਹਿਤ ਹੈ, ਮੇਰੇ ਮੇਂ ਕਿਰਿਆ ਵੀ ਨਹੀਂ ਹੈ। ਉਹ ਜਿਹੜਾ ਸੰਸਾਰ ਹੈ ਉਹ ਕੈਸਾ ਹੈ? ਔਰ ਜੱਗ ਤਾਂ ਕਿ ਪ੍ਰਤੀਕੂਲ, ਜੱਗ ਕਹੀਏ ਪ੍ਰਤੀਕੂਲ ਮੈਨੇ ਵਿਪਰੀਤ ਸੁਭਾਅ, ਉਲਟੇ ਸੁਭਾਅ ਵਾਲਾ। ਮੇਰਾ ਜਨਮ ਨਹੀਂ ਹੈ, ਮੇਰਾ ਮਰਨ ਨਹੀਂ ਹੈ। ਇਹ ਸੰਸਾਰ ਦਾ ਜਨਮ ਵੀ ਹੈ, ਮਰਨ ਵੀ ਹੈ। ਅਤੇ ਸਰੀਰ ਦਾ ਜਨਮ ਮਰਨ ਹੈ ਨਾ, ਅਤੇ ਫਿਰ ਮੈਂ ਸਰੀਰ 'ਤੇ ਨਾ ਹੋਇਆ ਨਾ, ਮੈਂ ਸਰੀਰ ਨਹੀਂ ਹੂੰ, ਮੈਂ ਸਰੀਰ ਤੋਂ ਬਿਲਕੁਲ ਉਲਟ ਸੁਭਾਅ ਵਾਲਾ ਹੂੰ। ਆਤਮਾ ਅਵਿਨਾਸ਼ੀ ਕਹੀਏ ਨਾਸ਼ ਸੇ ਰਹਿਤ ਹੈ, ਔਰ ਅਚਲ ਕਹੀਏ ਕਿਰਿਆ ਸੇ ਰਹਿਤ ਹੈ। ਔਰ ਜਗਤ ਆਤਮਾ ਕੇ ਪ੍ਰਤੀਕੂਲ ਕਹੀਏ ਵਿਪਰੀਤ ਸੁਭਾਅ ਵਾਲਾ ਹੈ, ਵਿਨਾਸ਼ੀ ਹੈ ਔਰ ਚਲ ਹੈ। ਜਗਤ ਕੈਸਾ ਹੈ? ਨਾਸ਼ਵਾਨ ਹੈ ਔਰ ਚਲਾਏਮਾਨ ਹੈ। ਔਰ ਜਾ ਗਿਆਨ ਕਾ ਨਾਮ ਵਿਵੇਕ ਹੈ, ਇਹਨੂੰ ਕਹਿੰਦੇ ਵਿਵੇਕ। ਪਹਿਲਾਂ ਇਹ ਤੋਂ ਗਿਆਨ ਹੋਵੇ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ, ਜਿਹਨੂੰ ਆਪਾਂ ਪ੍ਰੇਮ ਕਰ ਰਹੇ ਹਾਂ, ਜਿਹਨੂੰ ਅਸੀਂ ਆਪਣਾ ਸਮਝ ਰਹੇ ਹਾਂ, ਉਹ ਸਾਡਾ ਆਪਣਾ ਹੈ ਵੀ, ਉਹ ਸਾਡਾ ਸਾਥ ਦੇਣ ਵਾਲਾ ਹੈ ਵੀ ਬਈ। ਉਹਨੂੰ ਜਿਹਨੂੰ ਅਸੀਂ ਮੈਂ ਕਹਿ ਰਹੇ ਕਿ ਮੈਂ ਉਹੀ ਹੂੰ, अजय सानू यह भी ज्ञान नहीं होया, इनू कहिंदे विवेक। ये कहिंदे ये ज्ञान हो गया प्रथम, जदों ज्ञान हो गया विवेक, सारिया साधना का मूल मैंने जड़ यही है, ये बाकी साधन अपने आप उत्पन्न होंदे जाणगे, फिर पैदा होंदे जाणगे। क्यों? जदों तुहानूं सानू यह पता चल गया ये शरीर मैं नहीं हूँ, ये शरीर जगत विच आ गया ना, जगत का सुभाव दस दिता उन्होंने, संसार का सुभाव दस दिता, आत्मा का सुभाव दस दिता। वो कह रहे आत्मा कैसा है? नाश वहन, नाश से रहित और क्रिया से रहित, अविनाशी और अचल, यही कहा है ना। अविनाशी मैंने नाश से रहित, अचल मैंने क्रिया से रहित। और जग कैसा हो गया? जग तां के प्रतिकूल, जग जिहड़ा है ये संसार जो है, ये जो परपंच है, ये आत्मा के सुभाव तो बिल्कुल उल्टे सुभाव वाला है, नाशवान है और चलायमान है। तो नाशवान तो ये भी हो गया, चलायमान भी है, प्रतिक्षण बदल रहा है। पहला इतना सी, फिर इतना इतना, देखो चलायमान तो है ही, तो जिहड़ा चलायमान है वो आत्मा नहीं हो सकता, मेरा स्वरूप नहीं हो सकता। जदों ये ज्ञान हो गया तो इनू की कहिंदे आ? इनू कहिंदे विवेक। ये पुरुष विवेकी है, जिन्हों ये ज्ञान हो गया उन्हू फिर आपां की कहांगे? विवेकी। वो है विवेकी, देख लो विवेक का कैसा अर्थ कीता।